ਵਾਹਿ ਗੁਰੂ ਸਾਹਿਬ ਜੀ ਹਰ ਕੀ ਬੜਿਆਈ ਹਾਂ ਆਖ ਨਾ ਸਕਾਂ ਹਾਂ ਮੂਰਖ ਮੁਗਦ ਨੀ ਜਾਣ ਜਨ ਨਾਨਕ ਕਉ ਹਰ ਬਖਸ਼ ਲਹਿ ਮੇਰੇ ਸੁਆਮੀ ਸਰਣਾਗਤ ਪਿਆ ਅਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ ਆਪ ਸਰਬੱਤ ਸੰਗਤਾਂ ਸਾਲਾਨਾ ਜੋੜ ਮੇਲਾ ਪੰਥ ਦੀ ਮਹਾਨ ਹਸਤੀ ਜਪੀ ਤਪੀ ਮਹਾਂਪੁਰਸ਼ ਬ੍ਰਹਮ ਦ੍ਰਿਸ਼ਟੀ ਬ੍ਰਹਮ ਸਰੋਤਰੀ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਇਹ ਸਮਾਗਮ ਸੰਗਤਾਂ ਦੇ ਸਹਿਯੋਗ ਦੇ ਨਾਲ ਭਾਈ ਇੰਦਰਜੀਤ ਸਿੰਘ ਜੀ ਆਪਣੇ ਭਰਾਵਾਂ ਦੇ ਸਹਿਤ ਔਰ ਮਹਾਂਪੁਰਸ਼ਾਂ ਦੇ ਸੰਗੀਆਂ ਨੂੰ ਨਾਲ ਲੈ ਕੇ ਭਾਈ ਮੁਖਤਿਆਰ ਸਿੰਘ ਜੀ ਭਾਈ ਬਲਦੀਪ ਸਿੰਘ ਜੀ ਕਿਸ ਕਿਸ ਗੁਰਮੁਖ ਦਾ ਨਾਂ ਲਿਆ ਜਾਏ ਮਹਾਂਪੁਰਖਾਂ ਦੀ ਯਾਦ ਮਨਾਉਣ ਵਾਸਤੇ ਰਾਗੀ ਸਿੰਘ ਸਾਹਿਬਾਨਾਂ ਨੂੰ ਬੇਨਤੀਆਂ ਕਰਕੇ ਦਰਬਾਰ ਸਾਹਿਬ ਦੇ ਰਾਗੀ ਸਿੰਘ ਸਾਹਿਬਾਨ ਔਰ ਉੱਚ ਕੋਟੀ ਦੇ ਵਿਦਵਾਨ ਔਰ ਵਿਸ਼ੇਸ਼ ਕਰਕੇ ਸੰਪਰਦਾ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਬਲਜਿੰਦਰ ਸਿੰਘ ਜੀ ਉਹਨਾਂ ਮਹਾਂਪੁਰਸ਼ਾਂ ਦੇ ਕੋਲੋਂ ਸੇਧ ਲੈ ਕੇ ਉਹਨਾਂ ਦੀ ਸੰਮਤੀ ਦੇ ਨਾਲ ਇਹ ਪ੍ਰੋਗਰਾਮ ਉਲੀਕੇ ਜਾਂਦੇ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਸਮਾਗਮ ਬੜੀ ਚਲਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ, ਸਟੇਜ 'ਤੇ ਜਿਹੜਾ ਮਾਹੌਲ ਬਣਿਆ ਹੋਇਆ ਮੈਂ ਉਸੇ ਮਾਹੌਲ ਦੇ ਵਿੱਚ ਹੀ ਰਹਿਣਾ ਚਾਹੁੰਦਾ। ਮਹਾਂਪੁਰਸ਼ਾਂ ਦੀ ਯਾਦ ਦੇ ਅੰਦਰ ਜੀ ਕਰਦਾ ਬਹੁਤ ਸਾਰੀਆਂ ਗੱਲਾਂ ਕਰਾਂ, ਪਰ ਮੈਂ ਉਹ ਕੱਲ੍ਹ ਨੂੰ ਕਰਾਂਗਾ ਆਪ ਜੀ ਦੇ ਨਾਲ। ਇਹ ਮਾਹੌਲ ਇੱਕ ਬਣਿਆ ਹੋਇਆ ਕਿਉਂਕਿ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ ਜੋ ਮੇਰੇ ਬੱਚਿਆਂ ਵਰਗੇ ਹੈ ਔਰ ਹਮੇਸ਼ਾ ਹੀ ਆਪਣਾ ਬਜ਼ੁਰਗ ਸੰਗਤ ਸਟੇਜਾਂ 'ਤੇ ਮਾਣ ਸਤਿਕਾਰ ਦਿੰਦੇ ਹੈ, ਕਿਉਂਕਿ ਇਹਨਾਂ ਦੇ ਪਿਤਾ ਜੀ ਮੇਰੇ ਬੜੇ ਮਿੱਤਰ ਸਨ, ਬੜਾ ਲੰਮਾ ਸਮਾਂ ਇਕੱਠੇ ਰਹੇ, ਕੀਰਤਨ ਸੁਣਾਉਂਦੇ ਰਹੇ ਹੈ। ਅਤੇ ਇਹਨਾਂ ਦੇ ਵਿਦਿਆਰਥੀ ਅਰਜਨ ਵੀਰ ਸਿੰਘ ਸਟੇਜ ਦੇ ਉੱਤੇ ਬਲਦੀਪ ਸਿੰਘ ਜੀ ਨੇ ਇਹ ਗੱਲ ਕਹੀ ਵੀ ਜਦੋਂ ਇਹਨੇ ਕੀਰਤਨ ਗਾਇਨ ਕੀਤਾ ਮੇਰਾ ਜੀ ਕਰਿਆ ਕਿ ਮੈਂ ਪੁੱਛਾਂ ਵੀ ਇਹਦਾ ਉਸਤਾਦ ਕੌਣ ਹੈ। ਐਸਾ ਹੁੰਦਾ ਹੈ ਜਦੋਂ ਕੋਈ ਵੀਰ ਪੁਰਸ਼ ਧਰਤੀ ਦੇ ਉੱਤੇ ਆਉਂਦਾ ਨਾ ਵੀ ਇਹਦੀ ਮਾਂ ਕੌਣ ਹੈ, ਇਹਦਾ ਪਿਓ ਕੌਣ ਹੈ। ਜੇ ਕੋਈ ਸ਼ਸਤਰ ਵਿੱਦਿਆ ਦਾ ਧਨੀ ਹੈ ਤਾਂ ਦੇਖਿਆ ਜਾਂਦਾ ਵੀ ਇਹਦਾ ਉਸਤਾਦ ਕੌਣ ਸੀ ਜਿਹੜਾ ਇਸ ਇਹ ਸ਼ਸਤਰ ਵਿੱਦਿਆ ਦਾ ਮਾਹਰ ਹੈ। ਸੰਗੀਤ ਕਲਾ ਦੇ ਵਿੱਚ ਵੀ ਐਸਾ ਹੈ। ਇੱਕ ਵਾਰੀ ਅਕਬਰ ਦੇ ਜ਼ਮਾਨੇ ਦੀ ਗੱਲ ਹੈ, ਅਕਬਰ ਦੇ ਦਰਬਾਰ ਦੇ ਅੰਦਰ 9 ਰਤਨ ਸਨ। ਉਹਨਾਂ ਨੇ ਸੰਸਾਰ ਦੇ ਕੋਨੇ ਕੋਨੇ ਦੇ ਵਿੱਚੋਂ ਉਹਦੀ ਪਾਰਖੂ ਅੱਖ ਨੇ ਸੰਗੀਤ ਨੂੰ, ਕਿਉਂਕਿ ਕਈ ਪੁਸਤਕਾਂ ਤੋਂ ਮੁਗਲ ਰਾਜ ਦੇ ਸੰਗੀਤ ਦਾ ਗਲਾ ਘੁੱਟਿਆ ਗਿਆ, ਪਰ ਅਕਬਰ ਦੇ ਅੰਦਰ ਕਈ ਗੱਲਾਂ ਸਿਆਣਪ ਵਾਲੀਆਂ ਸਨ। ਉਹਨਾਂ ਦੇ ਵਿੱਚ ਇੱਕ ਸੱਜਣ ਉਹ ਵੀ ਸੀ ਜਿਹਨੇ ਆਪਣਾ ਧਰਮ ਪਰਿਵਰਤਨ ਕਰ ਲਿਆ, ਉਹਨੇ ਹਿੰਦੂ ਧਰਮ ਛੱਡ ਕੇ ਇਸਲਾਮ ਧਾਰਨ ਕਰ ਲਈ, ਪਰ ਸੰਗੀਤ ਕਲਾ ਦੇ ਵਿੱਚ ਉਹ 9 ਰਤਨਾਂ ਦੇ ਵਿੱਚੋਂ ਇੱਕ ਦਿਨ ਐਸਾ ਮਾਰਕਾ ਮਾਰ ਗਿਆ, ਉਹਦਾ ਨਾਂ ਸੀ ਤਾਨਸੇਨ। ਜਦੋਂ ਇਹਨੇ ਸੰਗੀਤ ਅਲਾਪਿਆ ਤੇ ਜਿਵੇਂ ਅਰਜਨ ਵੀਰ ਸਿੰਘ ਦੀ ਆਵਾਜ਼ ਮੋਹਦੀ ਸੀ, ਇਹਦੀ ਮਾਸੂਮੀਅਤ ਇਹਦੇ ਚਿਹਰੇ ਤੇ ਝਲਕਦੀ ਹੋਈ ਮੋਹਦੀ ਸੀ, ਇਹਦਾ ਗੁਰਸਿੱਖੀ ਪਹਿਰਾਵਾ। ਤੇ ਜਦੋਂ ਤਾਨਸੇਨ ਨੇ ਗਾਇਨ ਕੀਤਾ, ਅਕਬਰ ਬੇਵਸ਼ ਹੋ ਕੇ 9 ਲੱਖ ਦਾ ਹਾਰ ਤਾਨਸੇਨ ਦੇ ਗਲ ਵਿੱਚ ਪਾ ਦਿੱਤਾ ਔਰ ਜਿਹੜੇ ਬਾਕੀ ਦੇ 8 ਰਤਨ ਸਨ ਉਹ ਵੀ ਹੱਕੇ ਬੱਕੇ ਰਹਿ ਗਏ ਵੀ ਐਡਾ ਵੱਡਾ ਇਨਾਮ ਕਿਸੇ ਨੂੰ ਬਾਦਸ਼ਾਹ ਨੇ ਨਹੀਂ ਦਿੱਤਾ। ਤੇ ਇੱਥੇ ਗੱਲ ਨਹੀਂ ਰੁਕੀ, ਅਕਬਰ ਕਹਿਣ ਲੱਗਾ, ਤਾਨਸੇਨ ਅੱਜ ਤੋਂ ਪਹਿਲਾਂ ਕਦੇ ਮੈਨੂੰ ਇਹ ਫੁਰਨਾ ਨਹੀਂ ਫੁਰਿਆ, ਪਰ ਅੱਜ ਤੇਰੇ ਸੰਗੀਤ ਨੇ ਮੈਨੂੰ ਮਜ਼ਬੂਰ ਕਰ ਦਿੱਤਾ ਹੈ ਇਹ ਜਾਣਨ ਦੇ ਲਈ ਕਿ ਤੇਰਾ ਉਸਤਾਦ ਕੌਣ ਹੈ, ਉਸਤਾਦ ਕੌਣ ਹੈ ਤੇਰਾ। ਇਸਦਾ ਮਤਲਬ ਜੇ ਤੂੰ ਮੇਰਾ ਇੰਨਾ ਦਿਲ ਮੋਹ ਲਿਆ ਕਿ 9 ਲੱਖ ਦਾ ਹਾਰ ਮੈਂ ਤੇਰੇ ਗਲ ਵਿੱਚ ਪਾ ਦਿੱਤਾ ਤਾਂ ਮੈਨੂੰ ਦੱਸ ਤੇਰਾ ਉਸਤਾਦ ਕੌਣ ਹੈ। ਉਹਨੇ ਕਿਹਾ, ਹਜ਼ੂਰ ਮੇਰਾ ਉਸਤਾਦ ਇੱਕ ਮਹਾਂਪੁਰਸ਼ ਹੈ, ਇੱਕ ਬੰਦਗੀ ਵਾਲੀ ਰੂਹ ਹੈ, ਮੈਨੂੰ ਕੁਝ ਸੰਗੀਤ ਦੇ ਨਾਲ ਕੁਝ ਰੂਹਾਨੀਅਤ ਦਾ ਕਿਣਕਾ ਵੀ ਉਹਨੇ ਬਖਸ਼ਿਆ ਹੈ। ਸੰਗੀਤ ਬੜੀ ਦੁਨੀਆ ਸਿੱਖਦੀ ਹੈ, ਸਿੱਖੇਗੀ। ਤਾਨਸੇਨ ਕਹਿਣ ਲੱਗਿਆ, ਮੇਰੇ ਸਿਰ ਦੇ ਉੱਤੇ ਉਸ ਮਹਾਂਪੁਰਸ਼ ਦੀ ਅਸੀਸ ਹੈ, ਉਹ ਬੰਦਗੀ ਵਾਲੇ। ਕਹਿਣ ਲੱਗਾ ਵੀ ਮੈਂ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ। ਤਾਨਸੇਨ ਨੂੰ ਇਹ ਅਕਬਰ ਨੇ ਕਿਹਾ, ਉਹ ਕਹਿਣ ਲੱਗਾ, ਹਜ਼ੂਰ ਇਹ ਹੋ ਨਹੀਂ ਸਕਣਾ। ਮੈਂ ਕਿਹਾ, ਕਿਉਂ, ਕਿਆ ਉਹ ਅੱਲਾ ਨੂੰ ਪਿਆਰੇ ਹੋ ਗਏ? ਉਹ ਕਹਿੰਦੇ, ਨਹੀਂ ਐਸਾ ਵੀ ਨਹੀਂ ਹੈ, ਇਸ ਧਰਤੀ ਦੇ ਨੇ। ਔਰ ਮੈਂ ਹਜ਼ੂਰ ਤੁਹਾਨੂੰ ਬੇਨਤੀ ਕਰਾਂ ਵੀ ਉਹ ਹੈ ਵੀ ਇੱਥੇ ਜਮਨਾ ਦੇ ਕਿਨਾਰੇ ਦਿੱਲੀ ਦੇ ਵਿੱਚ ਹੀ ਨਾ, ਜਿੱਥੇ ਆਪ ਜੀ ਦਾ ਤਖ਼ਤ ਹੈ, ਮੇਰਾ ਮਹਾਂਪੁਰਸ਼ ਇੱਥੇ ਦਿੱਲੀ ਦੇ ਵਿੱਚ ਰਹਿੰਦਾ। ਉਹ ਕਹਿਣਗੇ, ਵੀ ਮਿਲਣ ਦੇ ਵਿੱਚ ਦਿੱਕਤ ਕੀ ਹੈ? ਕਹਿੰਦੇ, ਦਿੱਕਤ ਇਹ ਹੈ, ਪ੍ਰਭ ਕੋ ਸਿਮਰੇ ਸੇ ਬੇਮੁਹਤਾਜੇ, ਉਹ ਬੇਮੁਹਤਾਜ ਹੈ। ਤੁਸੀਂ ਬਾਦਸ਼ਾਹ ਹੋ ਤੇ ਹਜ਼ੂਰ ਗੁਸਤਾਖੀ ਮਾਫ, ਉਹ ਇਹੋ ਜਿਹਾ ਮਹਾਤਮਾ ਨੇ ਜੇ ਤੁਹਾਡੇ ਬੁਲਾਏ ਤੇ ਇੱਥੇ ਆ ਜਾਵੇ। ਅਕਬਰ ਕਹਿਣ ਲੱਗਾ, ਕੋਈ ਬਾਤ ਨਹੀਂ, ਅੱਲਾਹ ਤਾਲੇ ਦੇ ਐਸੇ ਫਕੀਰ ਹੁੰਦੇ ਨੇ, ਸਾਡੇ ਇਸਲਾਮ ਦੇ ਵਿੱਚ ਵੀ ਹੈ, ਚਲੋ ਜੇ ਉਹ ਨਹੀਂ ਆ ਸਕਦਾ ਮੈਂ ਚਲਾ ਜਾਵਾਂਗਾ। ਕਹਿਣ ਲੱਗੇ, ਹਜ਼ੂਰ ਐਸਾ ਵੀ ਨਹੀਂ ਹੋ ਸਕਣਾ, ਤੁਹਾਡੇ ਗਿਆਨ ਤੇ ਵੀ ਤੁਹਾਨੂੰ ਦਰਸ਼ਨ ਨਹੀਂ ਹੋ ਸਕਣੇ। ਉਹਦਾ ਕਾਰਨ ਕੀ ਹੈ? ਉਹ ਇਸ ਅਵਸਥਾ ਵਿੱਚ ਰਹਿੰਦੇ ਨੇ, ਕਬੀਰ ਦਾਵੇ ਦਾਜਨ ਹੋਤ ਹੈ, ਨਿਰਦਾਵੇ ਰਹਿ ਨਿਸੰਕ, ਜੋ ਜਾਂ ਨਿਰਦਾਵੇ ਰਹਿ ਸੋ ਗਣੈ ਇੰਦਰ ਕੋ ਰੰਕ। ਜਿਹੜਾ ਇੰਦਰ ਨੂੰ ਇੱਕ ਮਹਾਂ ਕੰਗਾਲ ਸਮਝਣ ਵਾਲਾ ਹੈ, ਤੇ ਤੁਹਾਡੀ ਕੀ ਪ੍ਰਭਾਵ ਹੈ ਉਸ ਨੂੰ? ਇਸ ਕਰਕੇ ਤੁਹਾਡੀ ਤੌਹੀਨ ਹੋ ਜਾਏਗੀ, ਖਿਮਾ ਕਰਨਾ, ਤੁਸੀਂ ਨਾ ਜਾਓ, ਫੁਰਨਾ ਮੇਟ ਦਿਓ। ਉਹ ਕਹਿੰਦਾ, ਨਹੀਂ ਮੈਂ ਮਿਲਣਾ ਜ਼ਰੂਰ ਚਾਹ, ਕੋਈ ਮੈਨੂੰ ਤਰੀਕਾ ਦੱਸ। ਉਹ ਕਹਿੰਦੇ, ਹਜ਼ੂਰ ਫਿਰ ਇੱਕੋ ਹੀ ਤਰੀਕਾ ਹੈ ਵੀ ਭੇਸ ਬਦਲੋ, ਪਾਤਸ਼ਾਹੀ ਲਿਬਾਸ ਰੱਖ ਦਿਓ, ਮਹਿਲਾਂ ਦੇ ਵਿੱਚੋਂ ਇੱਕ ਸੁਰੰਗ ਜਾ ਕੇ ਜੰਗਲ 'ਚ ਬਾਹਰ ਨਿਕਲਦੀ ਹੈ, ਜਿਹੜੇ ਰਸਤੇ ਦਾ ਤੁਹਾਨੂੰ ਪਤਾ, ਕਿਸੇ ਹੋਰ ਨੂੰ ਨਹੀਂ। ਮੈਂ ਤੁਹਾਡਾ ਨੇਟ ਵਰਤੀ ਹਾਂ, ਮੇਰੇ 'ਤੇ ਵਿਸ਼ਵਾਸ ਕਰਦੇ ਹੋ, ਅਤੇ ਐਸਾ ਹੋ ਸਕਦਾ ਵੀ ਪੂਰਨਮਾਸ਼ੀ ਦੀ ਹੋਵੇ ਰਾਤ, ਸਾਰੀ ਰਾਤ ਦਾ ਚੰਦਰਮਾ ਹੋਵੇ, ਉਹ ਫਕੀਰ ਰਾਤ ਨੂੰ ਨਿਕਲਦਾ ਹੈ, ਦਿਨੇ ਤਾਂ ਉਹ ਆਪਣੀ ਕੁਟੀਆ ਦੇ ਵਿੱਚ ਰਹਿੰਦਾ। ਅੱਧੀ ਰਾਤ ਤੋਂ ਬਾਅਦ ਕਿਸੇ ਵੇਲੇ ਵੀ ਉੱਠ ਸਕਦਾ। ਬਾਦਸ਼ਾਹ ਨੇ ਆਪਣੇ ਪਾਤਸ਼ਾਹੀ ਲਿਬਾਸ ਧਾਰ ਦਿੱਤਾ, ਇੱਕ ਫਕੀਰ ਦੇ ਦੀਦਾਰ ਕਰਨ ਦੇ ਲਈ ਉਹਨੇ ਬਹੁਤ ਵੱਡਾ ਰਿਸਕ ਲਿਆ, ਬਾਦਸ਼ਾਹ ਸੀ, ਲਿਬਾਸ ਰਾਹ ਦਿੱਤਾ, ਤਾਨਸੇਨ ਨੂੰ ਵੀ ਇੱਕ ਉਸ ਨੌਕਰਾਂ ਵਾਲੇ ਕੱਪੜੇ ਪਵਾ ਦਿੱਤੇ, ਆ ਪਾ ਲਏ, ਅਤੇ ਸੁਰੰਗ ਸਿੰਘ ਬਾਹਰ ਚਲੇ ਗਏ, ਅਤੇ ਉਹਨੇ ਦੱਸਿਆ, ਆਹ ਮੇਰੇ ਗੁਰਦੇਵ ਦੀ ਕੁਟੀਆ ਹੈ, ਇੱਥੇ ਬਹਿ ਜਾਓ ਛੁਪ ਕੇ, ਝਾੜਾਂ ਸੀਸਾਂ ਦੇ ਵਿੱਚ ਬੁੱਝ ਗਏ, ਇਹ ਰਸਤਾ ਜਾਂਦਾ ਹੈ ਜਮਨਾ ਨੂੰ, ਮੇਰਾ ਗੁਰਦੇਵ ਹਰ ਰੋਜ਼ ਪਹਿਰ ਦੇ ਤੜਕੇ ਇਸ਼ਨਾਨ ਕਰਦਾ ਠੰਡੇ ਪਾਣੀ ਵਿੱਚ, ਜਾਂਦਿਆਂ ਦੇ ਔਰ ਆਉਂਦਿਆਂ ਦੇ ਦੀਦਾਰ ਕਰ ਲੈਣੇ। ਬਾਦਸ਼ਾਹ ਬੈਠਾ ਇੰਤਜ਼ਾਰ ਕਰਦਾ ਹੈ, ਕੁਟੀਆ ਦਾ ਦਰਵਾਜ਼ਾ ਖੁੱਲ੍ਹਿਆ। ਤਾਨਸੇਨ ਨੇ ਇਸ਼ਾਰਾ ਕੀਤਾ, ਹਜ਼ੂਰ ਮੇਰੇ ਗੁਰਦੇਵ ਆਉਂਦੇ ਨੇ, ਚੰਦਰਮਾ ਦੀ ਚਾਨਣੀ ਸਿੱਧੀ ਚਿਹਰੇ 'ਤੇ ਪੈਂਦੀ ਹੈ ਅਤੇ ਦਰਸ਼ਨ ਕਰ ਲਓ। ਦਰਸ਼ਨ ਕੀਤੇ, ਅਕਬਰ ਨੇ ਆਪਣੇ ਤਰੀਕੇ ਨਾਲ ਸਿਜਦਾ ਕੀਤਾ, ਜੋ ਤਰੀਕਾ ਹੈ ਇਸਲਾਮ ਦੇ ਵਿੱਚ ਸਿਜਦਾ ਕੀਤਾ। ਉਹ ਜਮਨਾ 'ਤੇ ਗਏ, ਇਸ਼ਨਾਨ ਕੀਤਾ, ਖੜਾਮਾਂ ਪੈਂਦੀਆਂ ਨੇ, ਜਪਜੀ ਸਾਹਿਬ ਦਾ ਪਾਠ ਕਰਦੇ ਆ ਰਹੇ ਨੇ। ਅਕਬਰ ਪੁੱਛਦੇ ਇਹ ਕਲਾਮ ਕੀ ਹੈ, ਕਹਿੰਦੇ ਬਾਬੇ ਨਾਨਕ ਦੀ ਕਲਾਮ ਹੈ, ਇਹਨੂੰ ਅਸੀਂ ਜਪਜੀ ਸਾਹਿਬ ਕਹਿੰਦੇ। ਮੁੜ ਕੇ ਆਪਣੀ ਕੁਟੀਆ ਦੇ ਵਿੱਚ ਬਿਰਾਜਮਾਨ ਹੋ ਕੇ ਕਹਿਣਗੇ ਹਜ਼ੂਰ ਫਿਰ ਹੁਣ ਚੱਲੀਏ, ਦਰਸ਼ਨ ਹੋ ਗਏ। ਕਹਿੰਦੇ ਤਾਨਸੇਨ ਇੱਕ ਭੁੱਖ ਨਹੀਂ ਮਿਟੀ, ਤੇਰੇ ਗੁਰੂ ਦੇ ਦਰਸ਼ਨ ਤਾਂ ਹੋ ਗਏ, ਤੇਰੇ ਗੁਰੂ ਦਾ ਕਿਤੇ ਸੰਗੀਤ ਮੇਰਿਆਂ ਕੰਨਾਂ ਨੂੰ ਨਸੀਬ ਹੋ ਜਾਏ। ਮੈਂ ਤਾਂ ਕਹਿੰਦਾ ਜੀ ਇਸ ਮਾਹੌਲ ਤੋਂ ਬਾਹਰ ਨਿਕਲਣ ਨੂੰ ਜੀ ਨਹੀਂ ਕਰਿਆ ਮੇਰਾ। ਸੰਤ ਮਹਾਰਾਜ ਦੀ ਗੱਲ ਮੈਂ ਕਰਨਾ ਚਾਹੁੰਦਾ, ਤੁਸੀਂ ਵੀ ਸੁਣਨਾ ਚਾਹੁੰਦੇ ਹੋ। ਕਹਿਣ ਲੱਗਾ ਵੀ ਇਹ ਕਿਸੇ ਦੇ ਵੀ ਵੱਸ ਦੀ ਬਾਤ ਨਹੀਂ, ਇਹ ਇੱਛਾ ਅੱਜ ਵੀ ਪੂਰੀ ਹੋ ਸਕਦੀ ਹੈ, ਇਹਦੇ ਲਈ ਪਤਾ ਨਹੀਂ ਕਿੰਨੀਆਂ ਕਰਾਤਾਂ ਤੁਹਾਨੂੰ ਹੋਰ ਲੱਗਣਗੀਆਂ, ਮੈਂ ਕਹਿ ਨਹੀਂ ਸਕਦਾ। ਉਹ ਐਸੀ ਮਿਹਰਬਾਨੀ ਹੋਈ, ਗੁਰੂ ਨਾਨਕ ਨੇ ਕਿਤੇ ਪ੍ਰੇਰ ਦਿੱਤਾ ਆਪਣੇ ਸੰਤ ਨੂੰ, ਅਤੇ ਉਹਨੇ ਸੁਨਿੰਦਾ ਚੁੱਕਿਆ। ਜਦੋਂ ਸੁਰ ਕਰਨ ਵਾਸਤੇ ਤਾਨਸੇਨ ਨੂੰ ਉਸ ਵੇਲੇ ਖੁਸ਼ੀ ਦੀ ਹੱਦ ਨਾ ਰਹੀ, ਕਹਿੰਦੇ ਹਜ਼ੂਰ ਤੁਹਾਡੀ ਇਹ ਇੱਛਾ ਅੱਜ ਦੀ ਰਾਤ ਹੀ ਪੂਰੀ ਹੋ ਗਈ, ਮੇਰੇ ਗੁਰਦੇਵ ਜੀ ਹੁਣ ਕੀਰਤਨ ਕਰਨਗੇ। ਅਤੇ ਜਦੋਂ ਕੀਰਤਨ ਕਰਨ ਲੱਗੇ, ਅੱਤ ਕਥਨੀ ਲੱਗੇਗੀ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੂੰ ਸੰਤ ਸੇਵੀ ਸੰਸਕਾਰ ਨਹੀਂ ਹਨ, ਉਹਨਾਂ ਨੂੰ ਇਹੋ ਜਿਹੀ ਸੱਚਾਈ ਸਿਰਾਂ ਦੇ ਉੱਤੇ ਦੀ ਲੰਘ ਜਾਂਦੀ ਹੈ। ਕਿਉਂ? ਉਹਨਾਂ ਦੇ ਕੰਨਾਂ ਵਿੱਚ ਪੈ ਕੇ ਅੰਦਰ ਜਗ੍ਹਾ ਨਹੀਂ ਹੈ, ਕੁਛ ਹੋਰ ਭਰਿਆ ਹੋਇਆ, ਇਸ ਕਰਕੇ ਇਹ ਜਗ੍ਹਾ ਟਿਕਦੀ ਨਹੀਂ। ਇਹ ਸੰਤ ਸੇਵੀ ਭਾਵਨਾ ਵਾਲਿਆਂ ਦੇ ਟਿਕੇਗੀ, ਧਾਰਮਿਕ ਦੁਨੀਆਂ ਦੇ ਲੋਕ ਜਾਣਦੇ ਨੇ। ਜਿਸ ਵੇਲੇ ਸੰਗੀਤ ਅਲਾਪਿਆ, ਉਹਦੀ ਸੁਰਤ ਨੂੰ ਇਕੱਠੀਆਂ ਕਰਕੇ ਸੰਤ ਨੇ ਆਪਣੀ ਮੁੱਠੀ ਵਿੱਚ ਐਸਾ ਬੰਦ ਕੀਤਾ ਕਿ ਉਹਦੀ ਅਵਸਥਾ ਸੁਣ ਅਵਸਥਾ ਹੋ ਗਈ। ਅੰਤਰ ਸੁਣਨੰ, ਬਾਹਰ ਸੁਣਨੰ, ਤ੍ਰੈ ਪਵਨ ਸੁਣਨੰ ਸੁਣਨੰ, ਚੌਥੇ ਸੁਣੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨੰ। ਅਫੁਰ ਅਵਸਥਾ ਪਜਾਤਾ। ਅਕਬਰ ਸੰਗੀਤ ਸੁਣਦਾ ਸੁਣਦਾ ਆਪਣਾ ਸਰੀਰ ਨਾ ਸੰਭਾਲ ਸਕਿਆ ਅਤੇ ਗਸ਼ ਖਾ ਕੇ ਧਰਤੀ 'ਤੇ ਡਿੱਗ ਪਿਆ, ਸੁਰਤ ਗਵਾ ਬੈਠਾ, ਬੇਸੁਰਤੀ ਦੇ 'ਚ ਪਿਆ ਰਿਹਾ। ਅਤੇ ਉੱਧਰ ਪਹੁ ਬਟਾਲਾ ਹੋਣ ਲੱਗਿਆ, ਮਹਾਂਪੁਰਸ਼ ਨੇ ਸੰਗੀਤ ਆਸਾ ਦੀ ਵਾਰ ਦਾ ਕੀਰਤਨ ਕੀਤਾ ਸੀ। ਅਤੇ ਉਦੋਂ ਬਾਅਦ ਤਾਨਸੇਨ ਕਹਿਣ ਲੱਗਿਆ ਹਜ਼ੂਰ ਅਨਰਥ ਹੋ ਜਾਏਗਾ, ਉੱਠੋ, ਪਹੁ ਬਟਾਲਾ ਹੋ ਗਿਆ, ਕੋਈ ਪਹਿਚਾਣ ਲਏਗਾ, ਜਲਦੀ ਜਲਦੀ ਮਹਿਲਾਂ ਵਿੱਚ ਚੱਲੀਏ। ਅਕਬਰ ਉੱਠਿਆ, ਜਿਵੇਂ ਸਭ ਕੁਛ ਲੁੱਟਿਆ ਗਿਆ ਹੁੰਦਾ, ਜਿਵੇਂ ਉਹਦੀ ਪਾਤਸ਼ਾਹੀ ਤਾਂ ਕੀ, ਉਹਦੇ ਪੱਲੇ ਕੁਛ ਵੀ ਨਹੀਂ, ਜਿਹੜਾ ਹੰਕਾਰ ਸੀ ਪਾਤਸ਼ਾਹੀ ਦਾ ਖਤਮ ਕਰ ਦਿੱਤਾ ਫਕੀਰ ਨੇ। ਉਹ ਤੁਰਿਆ ਅਤੇ ਜਾ ਕੇ ਆਪਣੇ ਮਹਿਲਾਂ ਵਿੱਚ ਸੰਭਲਿਆ ਆਪਣੇ ਆਪ ਨੂੰ, ਵਸਤਰ ਪਹਿਨੇ, ਅਤੇ ਦਰਬਾਰ ਨੂੰ ਜਾਣਾ ਸੀ। ਕਹਿੰਦੇ ਤਾਨਸੇਨ ਨੂੰ ਬੁਲਾਓ। ਤਾਨਸੇਨ ਫਿਰ ਹਾਜ਼ਰ ਹੋਇਆ। ਕਹਿਣ ਲੱਗੇ ਤਾਨਸੇਨ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਚਾਹੁੰਦਾ। ਉਸ ਵੇਲੇ ਦਾ ਇੱਕ ਰਿਵਾਜ਼ ਸੀ ਕਿ ਬਾਦਸ਼ਾਹ ਇੱਕ ਤਾਲੀ 'ਤੇ ਐਂ ਮਾਰ ਕੇ ਨਾ ਹੱਥ, ਉਸ ਵੇਲੇ ਕਹਿੰਦਾ ਇਕਾਂਤ, ਬਸ ਇਹ ਕਹਿਣ ਦੀ ਦੇਰ ਸੀ, ਨੌਕਰ ਸਾਰੇ ਭੱਜ ਜਾਂਦੇ ਸੀ, ਦੱਸਦਾ ਸੀ। ਉਹਨੇ ਤਾਲੀ ਮਾਰੀ ਇਕਾਂਤ, ਸਾਰੇ ਨੌ ਦੌੜ ਗਏ ਜਿਹੜੇ ਨੌਕਰ ਸੀ। ਤਾਨਸੇਨ ਕਿਹਾ ਤੂੰ ਖੜਾ ਰਹਿ। ਹਾਂਜੀ ਦੱਸੋ। ਕਹਿਣ ਲੱਗੇ ਤਾਨਸੇਨ ਇਹ ਤੇਰੇ ਅਤੇ ਮੇਰੇ ਵਿੱਚ ਵਿਚਕਾਰ ਹੈ ਗੱਲ, ਵੀ ਮੈਂ ਤੈਨੂੰ ਇੱਕ ਸਵਾਲ ਕਰਦਾ ਵੀ ਤੇਰੇ ਸੰਗੀਤ ਨੇ ਮੈਨੂੰ ਬੇਵਸ਼ ਕਰ ਦਿੱਤਾ, ਮੈਂ 9 ਲੱਖ ਦਾ ਹਾਰ ਤੇਰੇ ਗਲ ਵਿੱਚ ਪਾ ਦਿੱਤਾ, ਪਰ ਤੇਰੇ ਸੰਗੀਤ ਨੇ ਕਦੇ ਮੈਨੂੰ ਬੇਹੋਸ਼ ਤਾਂ ਨਹੀਂ ਕੀਤਾ। ਤੇਰੇ ਗੁਰੂ ਦੇ ਸੰਗੀਤ ਵਿੱਚ ਇਹ ਕਰਾਮਾਤ ਕੀ ਹੈ, ਮੈਂ ਇਹ ਜਾਣਨਾ ਚਾਹੁੰਦਾ। ਕਹਿੰਦੇ ਜੀ ਇਹ ਫਰਕ ਹੈ। ਕੀ ਫਰਕ ਹੈ? ਕਹਿੰਦੇ ਹਜ਼ੂਰ ਸੱਚਾਈ ਇਹ ਹੈ, ਮੈਂ ਕੀਰਤਨ ਕਰਦਾ ਹਾਂ ਤੁਹਾਨੂੰ ਧਿਆਨ ਵਿੱਚ ਰੱਖ ਕੇ ਕਿ ਬਾਦਸ਼ਾਹ ਨੂੰ ਖੁਸ਼ ਕਰਨਾ, ਅਤੇ ਮੈਂ ਕਾਮਯਾਬ ਹੋ ਗਿਆ ਉਹਦੇ ਵਿੱਚ। ਮੈਨੂੰ ਧਨ ਚਾਹੀਦਾ ਸੀ। ਨਹੀਂ ਜੀ, ਉੱਪਰ ਆਓ, ਉੱਪਰ ਆ ਜਾਓ, ਸਿੱਧੇ ਆ ਜਾਓ, ਆ ਜਾਓ ਸਾਰੇ ਜਥਾ। ਬਾਣਾ ਹੈ, ਬਾਣੀ ਦਾ ਸਤਿਕਾਰ ਹੁੰਦਾ। ਧਿਆਨ ਦਿਓ। ਕਹਿਣ ਲੱਗਾ ਹਜ਼ੂਰ ਮੈਂ ਤੁਹਾਨੂੰ ਧਿਆਨ ਵਿੱਚ ਰੱਖ ਕੇ ਕੀਰਤਨ ਕਰਦਾ, ਸੰਗੀਤ ਅਲਾਪਦਾ ਕਿ ਬਾਦਸ਼ਾਹ ਖੁਸ਼ ਹੋ ਜਾਵੇ, ਪਰ ਮੇਰਾ ਗੁਰੂ ਧਿਆਨ ਵਿੱਚ ਗੁਰੂ ਨਾਨਕ ਨੂੰ ਰੱਖ ਕੇ ਕੀਰਤਨ ਕਰਦਾ, ਇਹ ਕਿਸੇ ਲੋਕਾਂ ਵਾਸਤੇ ਨਹੀਂ ਕਰਦਾ, ਇਹਦੇ ਧਿਆਨ ਵਿੱਚ ਗੁਰੂ ਨਾਨਕ ਹੁੰਦਾ। ਇਸ ਲਈ ਇਹਨਾਂ ਦੇ ਕੀਰਤਨ ਦੀ ਤਾਸੀਰ ਸੰਸਾਰ ਦੇ ਰਾਗੀਆਂ ਨਾਲੋਂ ਵੱਖਰੀ ਹੈ। ਕਹਿੰਦੇ ਤਾਨਸੈਨ, ਬਈ ਮੈਨੂੰ ਫਿਰ ਇਹ ਦੱਸ ਤੇਰੇ ਗੁਰੂ ਦਾ ਨਾਂ ਕੀ? ਕਹਿੰਦੇ ਹਰੀਦਾਸ। ਇਹ ਨੇਪਾਲ ਵਿੱਚ ਰਹਿੰਦਾ ਹੁੰਦਾ ਸੀ, ਗੁਰੂ ਨਾਨਕ ਦਾ ਮਿਲਾਪ ਹੋਇਆ। ਉਹ ਬਾਤ ਲੰਮੀ ਹੈ ਅਤੇ ਬਹੁਤ ਹੀ ਜਿਵੇਂ ਕਹਿੰਦੀ ਅਸਰਦਾਰ ਹੈ, ਅਤੇ ਮੈਂ ਉਹਨੂੰ ਕੱਟਣਾ ਵੱਢਣਾ ਨਹੀਂ ਚਾਹੁੰਦਾ ਕਿਤੇ, ਫਿਰ ਗੁਰੂ ਕਿਰਪਾ ਕਰੇ ਹੋ ਜਾਏਗੀ। ਗੁਰੂ ਨਾਨਕ ਦੇ ਮਿਲਾਪ ਦੇ ਵੇਲੇ ਪਹਿਲੀ ਵਾਰ ਜਦੋਂ ਮਿਲਿਆ ਸੀ, ਇਹਨੇ ਇਤਰਾਜ਼ ਕੀਤਾ ਸੀ, ਮੈਂ ਇੱਥੇ ਸੰਗੀਤ ਨਹੀਂ ਅਲਾਪਣ ਦੇਣਾ ਕਿਸੇ ਨੂੰ। ਆਪਣੇ ਚੇਲਿਆਂ ਨੂੰ ਕਹਿਤਾ, ਇਹ ਫਕੀਰ ਨੂੰ ਕਹਿ ਦਿਓ ਉੱਠ ਜਾਵੇ, ਗੁਰੂ ਨਾਨਕ ਨੂੰ ਕਹਿਤਾ ਸੀ। ਇੱਥੇ ਕੇਵਲ ਧਿਆਨ ਸਾਧਨ ਵਾਲੇ ਬੈਠਦੇ ਆ, ਤੇ ਮਹਾਰਾਜ ਸਾਹਿਬ ਜੀ ਪਿੱਪਲ ਦੇ ਹੇਠ ਬੈਠੇ। ਅੱਜ ਵੀ ਯਾਦਗਾਰੀ ਅਸਥਾਨ ਹੈ ਨੇਪਾਲ ਦੇ ਵਿੱਚ, ਉੱਥੇ ਬੈਠ ਕੇ ਗੁਰੂ ਨਾਨਕ ਨੇ ਜਦੋਂ ਰਾਗ ਅਲਾਪਿਆ ਤੇ ਇਹ ਫਿਰ ਅੰਦਰ ਤੋਂ ਆਪ ਆਇਆ ਤੇ ਆ ਕੇ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਿਆ, ਕਿਹਾ ਗਰੀਬ ਨਵਾਜ਼ ਵੀ ਕਿਰਪਾ ਕਰਕੇ ਹੁਣ ਇਹ ਕੀਰਤਨ ਦੀ ਦਾਤ ਮੈਨੂੰ ਬਖਸ਼ੋ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਇਹ ਦਾਤ ਭਾਈ ਮਰਦਾਨਾ ਦੇਵੇਗਾ ਤੈਨੂੰ। ਕਹਿਣ ਲੱਗੇ, ਹਜ਼ੂਰ ਮੇਰੇ ਗੁਰੂ ਦਾ ਗੁਰੂ ਅੱਗੇ ਜਿਹੜਾ ਉਸਤਾਦ ਉਹ ਭਾਈ ਮਰਦਾਨਾ ਹੈ। ਕਹਿੰਦੇ ਭਾਈ ਮਰਦਾਨੇ ਦਾ ਕੀਰਤਨ ਕਿਹੋ ਜਿਹਾ ਸੀ? ਕਹਿੰਦੇ ਹਜ਼ੂਰ ਪਸ਼ੂ ਪੰਛੀ ਬੇਸੁਰਤ ਹੋ ਜਾਂਦੇ ਸੀ ਜਦੋਂ ਭਾਈ ਮਰਦਾਨਾ ਕੀਰਤਨ ਕਰਦਾ ਸੀ, ਪਸ਼ੂ ਪੰਛੀ। ਕਹਿੰਦੇ ਫਿਰ ਭਾਈ ਮਰਦਾਨੇ ਦਾ ਗੁਰੂ ਕੌਣ ਹੈ? ਕਹਿੰਦੇ ਭਾਈ ਮਰਦਾਨੇ ਦਾ ਗੁਰੂ ਹੈ ਗੁਰੂ ਨਾਨਕ ਸਾਹਿਬ। ਕਹਿੰਦੇ ਉਹਨਾਂ ਦੇ ਸੰਗੀਤ ਵਿੱਚ ਕੈਸੀ ਤਾਸੀਰ ਸੀ? ਕਹਿੰਦੇ ਬਾਦਸ਼ਾਹ ਕੀ ਕਹਾਂ, ਪੱਥਰ ਵੀ ਮੋਮ ਬਣ ਜਾਂਦੇ ਸਨ ਜਦੋਂ ਗੁਰੂ ਨਾਨਕ ਕੀਰਤਨ ਕਰਦਾ ਸੀ। ਇੱਕ ਮਾਹੌਲ ਬਣ ਗਿਆ, ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕੀਤੀ ਹੈ। ਡਾਕਟਰ ਸਾਹਿਬ ਨੇ ਕਿਹਾ ਸੀ ਨਾ ਵੀ ਇਹ ਨੌ ਪ੍ਰਕਾਰ ਦੀ ਭਗਤੀ ਹੈ, ਸਰਵਣ ਕੀਰਤਨ ਸਿਮਰਨ ਪਾਦ ਸੇਵ ਅਰਚਾਨ ਦਾਸਾ ਸਖਵਨ ਬੰਦਨਾ ਸਰਬਨਵੇਰ ਦਰਜਾਨ। ਇਹ ਨੌਦਾ ਭਗਤੀ ਦਾ ਦੋਹਰਾ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਰਸਨਾ ਤੁਦਾਸ ਨੇ ਸੁਣਿਆ। ਪੱਕ ਗਿਆ, ਬੜਾ ਕੰਮ ਦਿੰਦਾ। ਭਗਤ ਨਵੇ ਪ੍ਰਕਾਰਾ ਪੰਡਿਤ ਵੇਦ ਪੁਕਾਰਾ, ਸੰਤ ਬਾਬਾ ਈਸ਼ਰ ਸਿੰਘ ਜੀ ਇਹ ਗੱਲ ਤਾਂ ਵਾਰ ਵਾਰ ਹੀ ਕਿਹਾ ਕਰਦੇ ਸੀ ਦੀਵਾਨਾਂ 'ਚ। ਉਹਦੇ 'ਚ ਕੀਰਤਨ ਭਗਤੀ, ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਪ੍ਰਧਾਨ ਭਗਤੀ ਹੈ। ਸਾਰਿਆਂ ਯੁੱਗਾਂ ਦਾ ਆਪਣਾ ਆਪਣਾ ਧਰਮ ਹੈ, ਸਤ ਸੰਜਮ ਤੀਰਥ ਉਹਨਾਂ ਯੁੱਗਾਂ ਦਾ ਧਰਮ ਹੈ। ਕਲ ਮੈਂ ਕੀਰਤਨ ਹਰਨਾਮ, ਕਲ ਮੈਂ ਕੀਰਤ ਹਰਨਾਮਾ, ਯੁੱਗ ਯੁੱਗ ਆਪੋ ਆਪਣਾ ਧਰਮ ਹੈ। ਖੋਜ ਦੇਖੋ ਵੇਦ ਪੁਰਾਣ, ਪੜ੍ਹ ਕੇ ਵੇਖ ਲਓ। ਸਤਯੁਗ ਸੱਤ, ਤ੍ਰੇਤਾ ਜੁਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁੱਗ ਤਿੰਨੋਂ ਦੇੜੇ, ਕਲ ਕੇਵਲ ਨਾਮ ਆਧਾਰ, ਕਲ ਮੈਂ ਇਹੋ ਪੁਨ ਗੁਣ ਗੋਬਿੰਦ ਗਾਏ। ਅਬ ਕਲੂ ਆਇਓ ਰੇ ਇੱਕ ਨਾਮ, ਵੋ 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 ਅਨਰੂਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ। ਐਵੇਂ ਨਾ ਭੁਲੇਖੇ 'ਚ ਰਹਿ ਜਾਓ, ਕੀਰਤਨ ਇੱਕ ਭਗਤੀ ਹੈ। ਜਿੰਨਾ ਤੁਹਾਡਾ ਇਹਦੇ 'ਤੇ ਧਨ ਲੱਗਿਆ ਪੰਡਾਲ ਸਜਾਉਣ ਅਤੇ ਇੰਤਜ਼ਾਮ ਕਰਨ 'ਤੇ, ਆਹ ਸਾਰਾ ਜਪ ਤਪ ਹੋ ਰਿਹਾ, ਇਹਦਾ ਮਹੱਤਵ ਵੀ ਤਾਂ ਤੁਹਾਨੂੰ ਹੀ ਮਿਲਣਾ। ਇਹ ਮਹੱਤਵ ਕਿਹੜਾ ਕਿਸੇ ਹੋਰ ਨੂੰ ਮਿਲਣਾ? ਅਬ ਕਲੂ ਆਇਓ ਰੇ ਇੱਕ ਨਾਂ, ਵੋ ਬਹੁ ਵੋ ਵੋ ਅਨਰੂਤ ਨਾਹੀ ਨਾਹੀ ਮਤ ਪਰਮ ਭੂਲੋ ਭੂਲ। ਹਾਂ ਇਹ ਵੀ ਕਿਹਾ ਰਕਾ, ਆਨ ਰੂਤੀ, ਕਹਿੰਦੇ ਰੁੱਤ ਹੋਵੇ ਹੋਰ ਹੋਵੇ, ਆਨ ਰੂਤੀ ਆਨ ਬੋਈਐ ਫਲ ਨਾ ਫੁੱਲੇ ਤਾਏ, ਜਿਹੀ ਰੁੱਤ ਕਾਇਆ ਸੁਖ ਤੇ ਹਾ ਤਿਹੋ ਜਿਹੀ ਦੇਹੀ, ਕਰੁੱਤਾ ਬੀਜ ਬੀਜੈ ਨਹੀਂ ਜੰਮੈ। ਕਲਯੁੱਗ ਦੇ ਵਿੱਚ ਕੀਰਤਨ ਭਗਤੀ ਹੈ, ਔਰ ਮਹਾਰਿਸ਼ੀ ਵਿਆਸ ਨੇ ਜੋ ਸੂਤਰ ਉਚਾਰਨ ਕੀਤੇ ਹੈ, ਵਰਤਮਾਨ ਜਦ ਪਾਪੰ ਜਦ ਭੂਤੋਂ ਜਦ ਵਿਵੇਸ਼ਤੀ ਤਤ ਸਰਵੇ ਹੋ ਨਿਰਦੇਹ ਤਾਸੂ ਗੋਬਿੰਦ ਅਨਲ ਕੀਰਤਨ। ਉਹ ਕਹਿੰਦਾ ਗੋਬਿੰਦ ਕਾ ਕੀਰਤਨ ਇੱਕ ਇਹੋ ਜਿਹੀ ਅੱਗ ਹੈ ਜਿਹੜੀ ਪਾਪਾਂ ਦੀਆਂ ਹਜ਼ਾਰਾਂ ਲੱਖਾਂ ਮੈਂ ਲੱਕੜਾਂ ਨੂੰ ਫੂਕ ਕੇ ਸੁਆਹ ਕਰ ਦਿੰਦੀ। ਇਸ ਕਰਕੇ इस कीर्तन का भेद ये जानना है। मैं एक दरवेश महापुरुष की अगर गल ना करा मेरे इस माहौल की गल मैनू लगता भी अधूरी रह जाएगी। आप जी ने सुनिया होगा दरबार साहब जदे होंद विच आया श्री हरिमंदर जी साहब हरिमंदर साहब के उस वेले तो लैके अज तक एक रागी सिंह ऐसा होया। ये मैं थोड़े ध्यान दे विच लियाउणा चाहुंना क्योंकि माहौल संगीत का बनिया होया सी। अर्जन वीर सिंह भी तैनू ते तेरे उस्ताद नूं मैं पुन फल जांदा नहीं तो मैं तो कुछ होर पहला मेरा मन बनिया जदों पड़ताल गाई जा रही सी। मैं पड़ताल वाले बोलूँगा ये पटमें ताल होंगे ने की होंगी है और ये पड़ताल खोज होंगी है रब की भी कोई अजिंह गल करेंगे। उदों बाद डॉक्टर साहब ने फिर रुख बदलता फिर ये राम 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 कह लगे। मैं क्या भाई डॉक्टर साहब ने इतने उतरदू कि भाई कोई अजा ना टकरे भी डॉक्टर साहब कितने थोड़ा आर एस एस ने सिखा के तो नहीं भेजा साढ़े यह जे पैदा हो गए जी। ये जिहड़ा राम 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 ही कही जांदे वी तू जाके उत्थे कह दी राम राम ही करना है। इहो जे शख्स साढ़े पैदा हो गए की करोगे। यूपी के अंदर एक शख्स कहिंदा है ज्ञानी सी ज्ञानी ज्ञाना सू कह लो ज्ञाना सू से ज्ञानी होर होंदे ज्ञाना सू से वह कहिंदा वी तुसीं इत्थे रामचंद्र का नाम क्यों लिया जी। वह कहिंदे जी भी भाई गुरदास ने लिखा। वह कहिंदा भाई गुरदास ने लिखता होगा आपां ने कहनू लैना है। लो जी भाई गुरदास ने लिख दिता उन्हूं रहण दिओ। हाँ एक गल जरूर है राम समझो कौन है गुरबाणी दे अंदर जो राम है इहनूं जरूर समझना। वह की है जलन एक बाबा जलन जट होया आम करके तो संत महाराज भी यही कहते जलन जट ये छेवें पातशाह का सिख होया बाबा जलन रंग चाढ़िया मीरी पीरी दे मालक ने कैसा अलमस्त फकीर होया। पति पत्नी दोनों ने जिहड़ी भगती कीती वो तो अपना इतिहास सिरज गया बाबा जलन नाले राम की उहदे घर वाली। एक दिन बाबा जलन नूं कहण लगे जी राम दे अर्थ सुनाओ। मैं राम दे अर्थ सुनने चाहुंना उन्हां दे शिष्या ने कहा कहिंदे वे सुन लो ये जलन दी बाणी है जिहड़ी मैं आप जी नाल सांझी करन लग्या उहदी संत बाणी आ। उह कहिंदा एक राम दसरथ का बेटा एक राम घट घट में लेटा एक राम का सगल पसारा एक राम सभूं ते न्यारा दसो किहड़े राम दी गल करां। याद हो गई असीं तां अज पहली बार सुणिया वी राम चार तरहां दा हुंदा। वह कहिंदा कौन राम दशरथ का बेटा कौन राम घट घट में लेटा कौन राम का सगल पसारा कौन राम सभूं ते न्यारा। वह कहिंदे अकार राम दशरथ का बेटा सकार राम घट घट में लेटा बिंद राम का सगल पसारा निर्गुण राम सभूं ते न्यारा। ये कीर्तन उहदा कर रहे सी जिहड़ा निर्गुण राम है जिहदा अर्थ है रमिया होया सारी जगह जो रमण कर रहा है। संत बाबा श्याम सिंह जी होए आटा मंडी उन्हां दा अज भी अस्थान उन्हां दा तप अस्थान कायम है श्री अमृतसर साहब दे अंदर। 70 साल थोड़े नहीं होंदे 70 साल बिना नागा श्री हरिमंदर साहब दे अंदर कीर्तन दी ड्यूटी कीती है जिम्मेदारी निभाई है गुरु रामदास दे दाती 70 साल 70 साल विच कोई नांगा नहीं। देखो बुजुर्ग हो गए सी किते शरीर भी लमठा होया होगा किते बुखार होया होगा। ये मैं दो शख्स यह जो इतिहास दे विच पढ़े है एक था भाई मनी सिंह साहब बुखार हो गया हड तोड़न वाला बुखार हो गया ते भाई साहब जी माता सुंदर कौर ने जे कि चिट्ठी ना लिखते तो उन्होंने तो गल ही नहीं सी प्रगट होनी। वह चिट्ठी लिखते है माता सुंदर कौर नूं दिल्ली दो गल्लां बड़बोलियां उस चिट्ठी दे विच मैं पढ़ियां। एक तां इह है कि बंदे बहादुर बारे सूचना देंदे है कि गोगा है लोकां दे विच एक गल चर्चा है कि बंदा कैद से भाग गया तुरकां दी कैद विच उह बंदा दौड़ गया और नाल अंदर दी भावना भी प्रगट रहा है ये सच ही होवे गुरु कृपा करे सच ही होवे। फिर वह कहिंदे ने माता जी बड़े गुरु साहबाना की बाणी बड़े गुरु साहबाना की रचना चरित्रोपख्यान ਉਹਨਾਂ ਦੀ ਪੋਥੀ ਮੈਨੂੰ 303 ਚਰਿੱਤਰਾਂ ਤੱਕ ਤਾਂ ਮਿਲ ਗਈ, ਉਹ ਮੈਂ ਤੁਹਾਡੇ ਕੋਲ ਭੇਜਦਾ, ਜਦੋਂ ਬਾਕੀ ਮਿਲ ਗਈ ਉਹ ਫਿਰ ਭੇਜਾਂਗਾ। ਭਾਈ ਮਨੀ ਸਿੰਘ ਉਹਦੇ ਵਿੱਚ ਇੱਕ ਗੱਲ ਲਿਖਦਾ, ਮਾਤਾ ਜੀ ਸਰੀਰ ਸਵਸਥ ਰਿਹਾ, ਕੁਮਾਰ ਮਾਸ ਮੈਂ ਆਵੇਂਗੇ, ਯਾਨੀ ਅੱਸੂ ਦੇ ਵਿੱਚ ਆਊਂਗਾ ਮੈਂ। ਕੁਮਾਰ ਮਾਸ ਦਾ ਮਤਲਬ ਫਿਰ ਸਮਝ ਨਹੀਂ ਆਉਣਾ ਕਈਆਂ ਨੂੰ, ਤਾਂ ਕਿਹਾ ਕੁਮਾਰ ਮਾਸ ਕਹਿੰਦੇ ਅੱਸੂ ਦੇ ਮਹੀਨੇ ਨੂੰ, ਕੁਮਾਰ ਮਾਸ ਮੈਂ ਆਵੇਂਗੇ, ਅਬ ਤੋਂ ਸਰੀਰ ਸਵਸਥ ਨਹੀਂ ਹੈ, ਤਈਆ ਤਾਪ ਚੜ੍ਹਦਾ, ਪਰ ਗਾਹਾਂ ਵਾਲੀ ਲੈਨ ਬੜੇ ਕਾਬਲੇ ਗੌਰ ਹੈ ਕਿ ਮੰਦਰ ਕੀ ਸੇਵਾ ਮੈਂ ਕੋਈ ਆਲਕ ਨਹੀਂ ਹੈ, ਜੋ ਮੈਂ ਸੇਵਾ ਕਰ ਰਿਹਾ ਇਹਦੇ 'ਚ ਕੋਈ ਵੀ ਆਲਸ ਨਹੀਂ ਹੈ। ਬੁਖਾਰ ਚੜ੍ਹੇ ਚੜ੍ਹਾਏ ਵੀ ਭਾਈ ਮਨੀ ਸਿੰਘ ਦੀ ਸੇਵਾ ਕਰਦੇ ਰਹੇ। ਉਹਨਾਂ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਕੀਰਤਨ ਕਰਨ ਵਾਲੇ ਆਏ, ਬਾਬਾ ਸ਼ਾਮ ਸਿੰਘ ਜੀ 70 ਸਾਲ ਸਿਰਿੰਦਾ ਫੜ ਕੇ ਕੀਰਤਨ ਕਰਦੇ। ਔਰ ਫਿਰ ਅਗਲੀ ਗੱਲ ਹੈ, 70 ਸਾਲ ਦੇ ਵਿੱਚ 1 ਰੁਪਈਆ ਤਨਖਾਹ ਨਹੀਂ ਲਈ, 1 ਰੁਪਈਆ ਕਹਿ ਜਾਂਦਾ। 70 ਸਾਲ ਨਿਸ਼ਕਾਮ ਸੇਵਾ ਨਿਭਾਈ। ਜੇ ਕੀਰਤਨ ਭਗਤੀ ਹੈ ਤਾਂ ਇਹਦੇ ਵਿੱਚ ਕੁਛ ਹੋਰ ਵੀ ਹੈਗਾ। ਇਹ ਰਖਵਾਦ ਨਾ ਕੀ ਜਾਏ ਰੇ ਮਨ, ਸੁਕਿਰਤ ਕਰ ਲੀਜੈ। ਕੀਰਤਨੀਆਂ ਨੂੰ ਬਾਬਾ ਸ਼ਾਮ ਸਿੰਘ ਕੋਲੋਂ ਇਹ ਸਿੱਖਿਆ ਲੈਣੀ ਪਏਗੀ, ਜੋ ਤੁਹਾਡੀ ਪ੍ਰਰਵਿਤਾ ਮਿਲੇਗੀ ਉੱਥੇ ਝਗੜੇ ਨਹੀਂ ਕਰਨ ਦੀ ਲੋੜ, ਵੈਸੇ ਘੱਟ ਨੂੰ ਵੱਧਣ। ਕੀਰਤਨ ਭਗਤੀ ਹੈ। ਔਰ 3 ਘੰਟੇ ਹਰ ਰੋਜ਼, 4 ਘੰਟੇ ਬਲਕਿ ਬਾਬਾ ਜੀ ਨੇ ਹੱਥੀਂ ਸੇਵਾ ਕਰਨੀ, ਸੰਗਤਾਂ ਦੇ ਜੂਠੇ ਭਾਂਡੇ ਮਾਂਜਣੇ। ਹਰਿਮੰਦਰ ਸਾਹਿਬ ਦਾ ਹੋਵੇ ਰਾਗੀ ਸਿੰਘ, ਜੂਠੇ ਭਾਂਡੇ ਛਬੀਲ 'ਤੇ ਜਾ ਕੇ ਮਾਂਜਦਾ, ਅਤੇ ਉਹਨਾਂ ਮਹਾਂਪੁਰਸ਼ਾਂ ਦੇ ਫਿਰ ਸੰਗੀਤ ਦੇ ਵਿੱਚ ਤਾਸੀਰ ਉਹੀ ਆ ਗਈ ਜਿਹੜੀ ਹਰੀਦਾਸ ਦੇ ਕੀਰਤਨ ਦੇ ਵਿੱਚ ਤਾਸੀਰ ਸੀ। ਮਾਝੇ ਦੇ ਲੋਕ ਇਕੱਠੇ ਹੋ ਕੇ ਆ ਕੇ ਕਹਿਣ ਲੱਗੇ, ਬਾਬਾ ਜੀ ਫਸਲਾਂ ਉਜੜ ਜਾਣਗੀਆਂ, ਬਾਰਿਸ਼ ਨਹੀਂ ਪੈ ਰਹੀ, ਖੜੀਆਂ ਫਸਲਾਂ ਕਮਲਾ ਗਈਆਂ ਅਤੇ ਸੁੱਕ ਰਹੀਆਂ। ਉਹ ਕਹਿੰਦੇ, ਭਾਈ ਮੈਂ ਕੀ ਕਰ ਸਕਦਾ, ਮੈਂ ਕੋਈ ਜਾਦੂਗਰ ਨਾ? ਕਹਿੰਦੇ, ਨਹੀਂ ਬਾਬਾ ਜੀ, ਤੁਸੀਂ ਗੁਰੂ ਰਾਮਦਾਸ ਦੇ ਬਹੁਤ ਨੇੜੇ ਹੋ। ਇਹ ਉਹ ਹਰਿਮੰਦਰ ਸਾਹਿਬ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਕਿਹਾ, ਜੋ ਭਾਵਨਾ ਤਾਰ ਕੇ ਅਰਦਾਸ ਕਰੇਗਾ ਪੂਰੀ ਹੋਏਗੀ। ਤੁਹਾਡੀ ਹੋ ਸਕਦੀ ਹੈ ਅਰਦਾਸ, ਸਾਡੀ ਨਹੀਂ ਪੂਰੀ, ਅਸੀਂ ਕਾਮਨਾ ਦੇ ਭਰੇ ਹੋਏ ਹਾਂ, ਤੁਸੀਂ ਨਿਸ਼ਕਾਮੇ ਹੋ। ਉਹ ਕਹਿੰਦੇ, ਭਾਈ ਆਪਾਂ ਚਾਰਾ ਕਰਕੇ ਦੇਖ ਲੈਂਦੇ ਹਾਂ, ਬੇਨਤੀ ਕਰਕੇ ਦੇਖ ਲੈਂਦੇ ਹਾਂ, ਜਿਸ ਠਾਕਰ ਸੂ ਨਾਹੀਂ ਚਾਰਾ, ਚਾਰਾ ਤਾਂ ਕੋਈ ਹੈ ਨਹੀਂ, ਤਾਂ ਕੋ ਕੀ ਜਾ ਸਦ ਨਮਸਕਾਰ ਆ, ਮੈਂ ਤਾਂ ਕੀਰਤਨ ਕਰ ਸਕਦਾ ਹਾਂ। ਮਲਹਾਰ ਰਾਗ ਦਾ ਸਮਾਂ ਸੀ ਜੀ, ਮਲਹਾਰ ਰਾਗ ਦਾ, ਅਤੇ ਮਹਾਂਪੁਰਸ਼ਾਂ ਨੇ ਮਲਹਾਰ ਰਾਗ ਗਾਇਨ ਕੀਤਾ। ਸੁੱਕੇ ਅੰਬਰ ਬੱਦਲ ਇਉਂ ਚੜ੍ਹ ਕੇ ਆਇਆ ਜਿਵੇਂ ਸਾਵਣ ਭਾਦਰੋਂ ਦੀਆਂ ਘਟਾਂ ਚੜ੍ਹ ਕੇ ਆ ਗਈਆਂ, ਔਰ ਮੂਹਲੇ ਧਾਰ ਵਰਖਾ ਹੋਈ ਇੱਕ ਮਹਾਂਪੁਰਸ਼ ਦੇ ਬੇਨਤੀ ਕਰਨ ਤੋਂ। ਔਰ ਕਿਹਾ, ਗੁਰਮੁਖੋ ਇੱਕ ਧਿਆਨ ਰੱਖਿਓ, ਜਿਨ ਇਹ ਮੇਘ ਪਠਾਇਆ ਇਸ ਰਾਖੋ ਮਨ ਮਾਏ, ਕਿਤੇ ਇਹ ਨਾ ਕਿਹਾ ਵੀ ਸ਼ਾਮ ਸਿੰਘ ਨੇ ਮੀਂਹ ਪਵਾ ਦਿੱਤਾ, ਜੀ ਨੇ ਬੱਦਲ ਭੇਜਿਆ। ਗੁਰੂ ਨਾਨਕ ਨੂੰ ਚੇਤੇ ਰੱਖਿਓ, ਗੁਰੂ ਰਾਮਦਾਸ ਮਹਾਰਾਜ ਨੂੰ। ਇਸ ਕਰਕੇ ਉਹ ਕੀਰਤਨ ਭਗਤੀ ਹੈ ਜਿਨ੍ਹਾਂ ਦੀ ਬਰਸੀ ਮਨਾ ਰਹੇ ਹੋ। ਅਸਲ ਦੇ ਵਿੱਚ ਇਹਨਾਂ ਨੇ ਕੀਰਤਨ ਦੁਆਰਾ ਬਹੁਤੀ ਭਗਤੀ ਕੀਤੀ ਹੈ। ਮਹਾਂਪੁਰਸ਼ ਜਾਣਦੇ ਸਨ, ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਉਹਨਾਂ ਦੇ ਬਚਪਨ ਦੇ ਵਿੱਚ ਉਹਨਾਂ ਦੇ ਗਲੇ ਦੀ ਪਰਖ, ਉਹਨਾਂ ਦੇ ਕੀਰਤਨ ਦੀਆਂ ਧੁਨਾਂ ਵੱਡੇ ਮਹਾਂਪੁਰਸ਼ ਸਮਝ ਸਕੇ ਸੀ ਵੀ ਇਹ ਜਿੱਥੇ ਵੀ ਜਾਏਗਾ ਕਾਮਯਾਬ ਹੋ ਜਾਏਗਾ। ਬਾਬਾ ਭਗਵਾਨ ਸਿੰਘ ਜੀ ਥੋੜ੍ਹੇ ਜਿਹੇ ਭੋਲੇ ਸਵਾਲ, ਮੇਰੇ ਤਾਂ ਗੁਆਂਢੀ ਸੀ ਨਾ, ਬਾਬਾ ਭਗਵਾਨ ਸਿੰਘ ਜੀ ਬੜੇ ਖੁੱਲ੍ਹੇ ਦਰਸ਼ਨ ਦੀਦਾਰ ਹੁੰਦੇ ਰਹੇ, ਜਿੱਥੇ ਮਹਾਂਪੁਰਸ਼ਾਂ ਦੇ ਬਾਬਾ ਭਗਵਾਨ ਸਿੰਘ ਦੇ ਖੁੱਲ੍ਹੇ ਦਰਸ਼ਨ ਹੁੰਦੇ ਰਹੇ, ਉੱਥੇ ਦੀ ਦਸਾਰਬੰਦੀ ਉਹਨਾਂ ਨੂੰ ਹੋਈ। ਅਤੇ ਮਹਾਂਪੁਰਸ਼ਾਂ ਨੇ ਇੱਕ ਵਾਰੀ ਮੌਨ ਰੱਖ ਲਿਆ ਵੀ ਬੋਲਣਾ, ਮੌਨ ਦਾ ਕਤਲ ਇਹ ਨਹੀਂ ਵੀ ਬੋਲਣਾ ਨਹੀਂ ਕਿਸੇ ਨਾਲ, ਜਪ ਤਪ। ਅੱਜ ਵੀ ਤੁਸੀਂ ਦੇਖਿਆ ਹੋਊਗਾ ਰਾੜਾ ਸਾਹਿਬ ਸੰਪਰਦਾਇ 110 ਮਣਕਿਆਂ ਦੀ ਮਾਲਾ ਹੁੰਦੀ ਹੈ। ਤੁਸੀਂ ਕਦੇ ਸੋਚਿਆ ਵੀ ਮਾਲਾ ਤਾਂ 108 ਮਣਕਿਆਂ ਦੀ ਹੁੰਦੀ ਹੈ, ਵੀ 110 ਦੀ ਕਿੱਥੋਂ ਆ ਗਈ? ਮੁਸਲਮਾਨਾਂ ਦੀ ਮਾਲਾ 100 ਮਣਕਿਆਂ ਦੀ ਉੱਪਰ ਸਮੇਰੂ ਹੈ, ਸਿੱਖ ਜਗਤ ਦੇ 108 ਮਾਲਾ, ਹਿੰਦੂ ਮਤ ਦੇ ਅੰਦਰ 108 ਮਾਲਾ, ਇਹਦਾ ਕੋਈ ਲੌਜਿਕ ਵੀ ਹੈ। ਔਰ ਮੈਂ ਆਪ ਜੀ ਦੀ ਇੱਕ ਹੋਰ ਧਿਆਨ ਦੇ ਵਿੱਚ ਲਿਆ ਦਿਆਂ, ਜਾਪ ਸਾਹਿਬ ਪੜ੍ਹਨ ਵਾਲੇ ਤੁਹਾਡੇ 'ਚ ਬਹੁਤ ਗੁਰਮੁਖ ਬੈਠੇ ਨੇ, ਨਜ਼ਰ ਆ ਰਹੇ ਨੇ, ਗੁਰਸਿੱਖ ਨਿਤਨੇਮ ਕਰਨ ਵਾਲੇ ਹੋ। ਜਦੋਂ ਜਾਪ ਸਾਹਿਬ ਦਾ ਪਹਿਲਾ ਸ਼ਬਦ ਪੜ੍ਹਦੇ ਹੋ ਨਾ, ਚੱਕਰ ਚਿਹਨ ਅਰਵਰਨ ਜਾਤਰ ਪਾਤਨ ਹੈ ਨਜਿਹ ਰੂਪ ਰੰਗ ਰੇਖ ਪੇ ਕੋ ਕਹਿ ਨ ਸਕ ਕਿਹ ਅਚਲ ਮੂਰਤਨ ਪਉ ਪ੍ਰਕਾਸ਼ਮ ਤੋਜ ਕੀ ਜੈ ਕੋਟ ਇੰਦਰੇ ਰਾਣ ਸਾਹਿਬ ਸਾਣ ਗਣੀ ਜੈ ਤ੍ਰਿਪਵ ਮਹੀਪ ਸੁਰਨਰ ਅਸੋ ਵੇਦ। ਇਹ ਜਿਹੜਾ ਸਾਰਾ ਸ਼ਬਦ ਪੜ੍ਹਨ ਤੋਂ ਬਾਅਦ ਨੇਤ ਨੇਤ ਮੰਤਰਨ ਕਹਿ ਤੋਈ ਸਰਵਨਾਮ ਕਥਾ ਕਬਰ, ਅੱਗੇ ਭਿਅੰਗ ਪ੍ਰਿਆਦ ਛੰਦ ਸ਼ੁਰੂ ਹੁੰਦਾ। ਮੈਂ ਆਪ ਜੀ ਦਾ ਧਿਆਨ ਇਸ ਛੰਦ ਵੱਲ ਲਿਜਾਣਾ ਚਾਹੁੰਦਾ, ਗਿਣ ਕੇ ਦੇਖਿਓ, ਅਸੀਂ ਗਿਣ ਲਏ ਅਤੇ ਤੁਸੀਂ ਵੀ ਗਿਣ ਲਿਓ, ਗਿਣ ਕੇ ਦੇਖਿਓ ਵੀ ਇੱਥੇ ਇੱਕ ਛੰਦ ਦੇ ਵਿੱਚ 108 ਵਾਰ ਅਕਾਲ ਪੁਰਖ ਨੂੰ ਮੱਥਾ ਟੇਕਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ, 108 ਵਾਰ। ਅਸਲ ਦੇ ਵਿੱਚ ਇਹ ਸ਼ਬਦ ਆਪਣੇ ਆਪ 'ਚ 108 ਮਣਕੇ ਦੀ ਮਾਲਾ ਹੈ। ਇਸ ਸ਼ਬਦ ਦਾ ਜਾਪ ਜਿਹੜਾ ਕਰਨਾ 108 ਮਣਕੇ ਦੀ ਮਾਲਾ ਫੇਰਨ ਦੇ ਬਰਾਬਰ ਹੈ, ਨਾ ਘੱਟ ਨਾ ਵੱਧ, 108। ਅਤੇ ਮਹਾਂਪੁਰਸ਼ਾਂ ਨੇ 110 ਪਾਠ ਐਸੀ ਵੀ ਕਠਿਨ ਕਾਲ ਨਾ ਕਾਲੀ, 101 ਤਾਂ ਸੁਣਿਆ ਸੀ, 51 ਸੁਣੇ ਸੀ, ਜਥੇ ਪਿੰਡਰਾਂ ਵਾਲੇ 'ਚ ਵੀ ਬਹੁਤ ਇਸ ਤਰ੍ਹਾਂ ਦੇ ਗੁਰਮੁਖ ਇੱਕੜ ਦੁੱਕੜ ਹੋਏ। ਸੰਤ ਬਾਬਾ ਜਰਨੈਲ ਸਿੰਘ ਜੀ ਵੀ 101 ਪਾਠ ਜਪਜੀ ਸਾਹਿਬ ਦਾ ਕਰਦੇ ਰਹੇ, ਹੋਰ ਵੀ ਸਿੰਘ ਹੈ ਸੀ ਸਾਡੇ ਜਥੇ ਦੇ, ਪਰ ਸੰਤ ਮਹਾਰਾਜ 110 ਪਾਠ ਜਪਜੀ ਸਾਹਿਬ ਦਾ ਕਰਦੇ ਰਹੇ। ਉਹ ਮਣਕਾ ਇਸ ਕਰਕੇ 110 ਮਣਕੇ ਦੀ ਮਾਲਾ ਰੱਖੀ ਹੋਈ ਸੀ ਉਹਨਾਂ ਨੇ ਗਿਣਤੀ ਕਰਨ ਵਾਸਤੇ। ਉਹਨਾਂ ਨੇ ਕੁਝ ਚਿਰ ਬੋਲਣ ਤੋਂ ਪਾਬੰਦੀ ਲਾ ਦਿੱਤੀ, ਮੈਂ ਕਿਸੇ ਨਾਲ ਵਚਨ ਨਹੀਂ ਕਰਨਾ। ਅਤੇ ਸਮਾਂ ਆ ਗਿਆ, ਪੂਰਨਮਾਸੀ ਦੀ ਰਾਤ ਨੂੰ ਕੀਰਤਨ ਕਰਦੇ ਸੀ, ਅਤੇ ਪਤਾ ਉਦੋਂ ਲੱਗਿਆ ਜਦੋਂ ਭੋਰੇ ਤਿਉਹਾਰ ਆ ਗਏ। ਆ ਕੇ ਕੀਰਤਨ ਕੀਤਾ, ਕਹਿਣ ਲੱਗੇ ਮਹਾਰਾਜ ਜੀ ਵੀ ਤੁਸੀਂ ਤਾਂ ਕਹਿੰਦੇ ਸੀ ਵੀ ਮੈਂ ਅਜੇ ਬੋਲਣਾ ਹੀ ਨਹੀਂ, ਕਹਿੰਦੇ ਵੀ ਕੀਰਤਨ ਇੱਕ ਇਹੋ ਜਿਹੀ ਭਗਤੀ ਆ ਵੀ ਮੇਰੇ ਤੋਂ ਰਿਹਾ ਨਹੀਂ ਗਿਆ, ਕੀਰਤਨ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਔਰ ਕੀਰਤਨ ਆਪਣੇ ਜ਼ਿੰਦਗੀ ਦਾ ਇੱਕ ਅਜਿਹਾ ਅੰਗ ਬਣਾ ਕੇ ਚੱਲੇ, ਜਿਸ ਦਿਨ ਸੰਸਾਰ ਤੋਂ ਵਿਦਾ ਹੋ ਰਹੇ ਨੇ ਉਸ ਦਿਨ ਵੀ ਦੀਵਾਨ ਲਾ ਕੇ ਬੁੱਲ ਬ੍ਰਹਮਟਨ ਦੇ ਵਿੱਚ ਜਿਹੜੀ ਜਗ੍ਹਾ ਹੁਣ ਬਾਬਾ ਅਮਰ ਸਿੰਘ ਜੀ ਨੇ ਉੱਥੇ ਅਸਥਾਨ ਕਾਇਮ ਕੀਤਾ, ਭਾਈ ਸੁਦਾਗਰ ਸਿੰਘ ਤੋਂ ਘਰ ਦੇ ਆ ਕੇ ਉੱਥੇ ਜਿਹੜੇ ਦੀਵਾਨ 'ਤੇ ਰੱਖੇ ਹੋਏ ਸੀ। ਔਰ ਆਖਰੀ ਇਹ ਗੱਲ ਕਹਿ ਕੇ ਵੀ ਭਾਈ ਅਗਲੇ ਦੀਵਾਨਾਂ ਬਾਰੇ ਤਾਂ ਹੁਣ ਸੈਕਟਰੀ ਇਹ ਦੱਸੂਗਾ, ਬਸ ਇਸ਼ਾਰਾ ਕਰ ਦਿੱਤਾ। ਅਤੇ ਆਪਣਾ ਆਖਰੀ ਦੀਵਾਨ ਲਾ ਕੇ ਰਾਤ ਦੇ ਸਮੇਂ ਪ੍ਰਭੂ ਦੇ ਨਾਲ ਇੱਕ ਮਿਕ ਹੁੰਦਿਆਂ ਸਵੇਰ ਦੇ ਵੇਲੇ ਸੂਰਜ ਕਿਰਨ ਮੇਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਮੈਂ ਆਪਣੇ ਵਿਚਾਰਾਂ ਨੂੰ ਵਿਸਰਾਮ ਦੇਣਾ, ਕਿਉਂਕਿ ਮੈਂ ਆਪ ਜੀ ਦੇ ਕੋਲੋਂ ਵੀ ਖਿਮਾ ਮੰਗਦਾ, ਮਹਾਂਪੁਰਸ਼ਾਂ ਦੇ ਕੋਲੋਂ ਵੀ, ਅਤੇ ਮੈਂ ਬਥੇਰਾ ਜਿਵੇਂ ਕਹਿੰਦੇ ਟਾਲਦਾ ਵੀ ਰਿਹਾ, ਬਈ ਬੇਨਤੀਆਂ ਵੀ ਕੀਤੀਆਂ ਵੀ ਸਮਾਗਮ 'ਚ ਮੁਝ 'ਤੇ ਆ ਨਹੀਂ ਹੋਣਾ, ਪਰ ਬਲਦੀਪ ਸਿੰਘ ਨੂੰ ਪਤਾ ਹੈ, ਸੈਕਟਰੀ ਸਾਹਿਬ ਜਿਹੜੇ ਨੇ ਉਹਨੇ ਇਹਨਾਂ ਦੇ ਨਾਲ ਵੀ ਪਹੁੰਚ ਕਰ ਲਈ, ਉਹ ਕਹਿੰਦੇ ਜੇ ਉਹਨਾਂ ਨੂੰ ਅਸੀਂ ਪੁੱਛ ਲਿਆ। ਉਹ ਮੈਂ ਕਿਹਾ ਭਾਈ ਦੂਰ ਦੀ ਬਾਟ ਹੈ, ਮੈਂ ਨਾਲੇ ਗੱਲ ਇਹ ਹੈ ਵੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਬੈਠੇ ਹੋਣ ਅਤੇ ਅਸੀਂ ਦੋਨੇ ਇਕੱਠੇ ਸਟੇਜ 'ਤੇ ਆਉਂਦੇ ਹਾਂ, ਇਕੱਠੇ ਕੀਰਤਨ ਤੋਂ ਬਾਅਦ ਜਾਂਦੇ ਹਾਂ, ਵੀ ਤੁਸੀਂ ਕਹਿੰਦੇ ਨਹੀਂ ਜੀ ਐਤਕੀ, ਵੀ ਮੈਨੂੰ ਹੁਣ ਜਾਣਾ ਪੈਣਾ, ਬਲਕਿ ਟਾਈਮ ਹੋ ਗਿਆ ਉੱਪਰ, ਮੈਂ ਉਸ ਸਮੇਂ ਤੋਂ ਭਾਵੇਂ ਥੋੜ੍ਹਾ ਲੇਟ ਜਾਵਾਂ, ਉਹਨਾਂ ਨੂੰ ਇਹ ਹੋ ਜਾਏਗਾ ਵੀ ਠੀਕ ਹੈ ਵੀ ਚਲੋ ਜੇ ਇਹ ਕਹਿਤਾ ਸੀ ਵੀ ਮੈਂ ਥੋੜ੍ਹਾ ਜਿਹਾ ਲੇਟ ਹੋ ਸਕਦਾ, ਆਪ ਵੀ ਖਿਮਾ ਕਰਨਾ, ਮਹਾਂਪੁਰਸ਼ ਵੀ ਆ ਗਿਆ ਦੇਣ। ਅਤੇ ਕੱਲ੍ਹ ਨੂੰ ਫਿਰ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ, ਜੈਸਾ ਜੈਸਾ ਬ੍ਰਹਮ ਦੇ ਵਿੱਚ ਜਿਹੜਾ ਉਹ ਸੈਮ ਦੀ ਸਮੇਂ ਦੀ ਸੈਟਿੰਗ ਕੀਤੀ ਹੁੰਦੀ ਹੈ ਉਹਦੇ ਅਨੁਸਾਰ ਦਾਸ ਆਪ ਜੀ ਦੇ ਨਾਲ ਜੋ ਕੁਛ ਮਹਾਂਪੁਰਖਾਂ ਨੂੰ ਪਾਇਆ, ਮਹਾਂਪੁਰਖਾਂ ਦੇ ਮੁਤਲਕ ਕੱਲ੍ਹ ਨੂੰ ਵਿਚਾਰ ਕਰਨਗੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਬਦਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।